एक ओंकार सतनाम करता पुरख निरपौ निर्वैर अकाल मूरत अजूनी शय पंगुर प्रसाद जप आद सच जोगाद सच है पे सच नानक होशी पे सच कामी क्रोधी चातुरी बाजी गर्वे काम निंदा करते जन्म सिरानो कबहु ना सिमरयो राम काम क्रोध लोभ झूठ निंदा इनते आप छुड़ावो ए पीतर ते इनको डारो अपन निकट बुलाव हो एह पीतर ते इनको डार हो अपन निकट बुलाव हो परम सम्मान योग साहिब श्री गुरु ग्रंथ साहिब सचे पातशाह महाराज जी दे पावन पवित्र हजूरी अंदर सुभाए मान खोए बैठे गुरु सवारे सत संगी जनों शहीदां दे सरताज धन गुरु अर्जुन देव सचे पातशाह जी महाराज उन्हां दा पवित्र शहीदी पुरब गुरु ग्रंथ साहिब जी दी हजूरी विच बैठ के सतगुरु जी दे अमृत बचन गुरबाणी शब्द दा टेक ओट आसरा लेके मना रहे हो जिमें आप जी नू पता है सतगुरु गुरु ग्रंथ साहिब जी दी कृपा नाल अरदास दी विचार आपां ने प्रारंभ कीती है। सिर्फ एक खिन अर्ज करनी चाहांगा कि धन गुरु अर्जुन देव सच्चे पातशाह महाराज जी दी शहादत जिन्हां ने सारी जिंदगी सच दा निम्रता दा ते अंदर नूं ठंड पहुंचाउण वाले परमेश्वर दे नाम दा प्रचार कीता उस ठंड दे पहाड़ नूं उस ठंड दे सोमे नूं तपदे हुए लोकां ने जिन्हां दे अंदर तपश नाल वकारां नाल ईरखा नाल जुल्म दी खनेरी नाल जुल्म दी तपश नाल सड़े पै सन यतन तां उन्हां ने पहलां भी बड़ा कीता गुरु अर्जुन देव जी नूं तपाण दे लई पर गुरु अर्जुन देव जी दा अंदर तपया नहीं। ਗੁਰੂ ਕੇ ਲੰਗਰ ਮਸਤਾਨੇ ਕਰਵਾ ਦਿੱਤੇ। ਸੁਲਹੀ ਕਦੀ ਚੜ ਕੇ ਆ ਗਿਆ, ਕਦੀ ਸੁਲਭੀ ਆਪਣੀ ਫੌਜ ਲੈ ਕੇ ਚੜਿਆ, ਕਦੀ ਗੁਰੂ ਅਰਜੁਨ ਦੇਵ ਜੀ ਦੇ ਅਕਲੁਕਤੇ ਪੁੱਤਰ ਨੂੰ ਮਾਰਨ ਦੇ ਲਈ ਤਿੰਨ ਖੂਨੀ ਵਾਰ ਕੀਤੇ, ਪਰ ਤਨ ਗੁਰੂ ਅਰਜੁਨ ਦੇਵ ਜਦੋਂ ਵੀ ਵਾਰ ਤੋਂ ਹਰ ਗੋਬਿੰਦ ਸਾਹਿਬ ਬਚੇ ਤੇ ਕੇਵਲ ਦਾਤਾਰ ਦੇ ਸ਼ੁਕਰ ਵੀ ਜੁੜ ਗਏ, ਅੰਦਰ ਤਪਿਆ ਨਹੀਂ। ਪਤਾ ਨਹੀਂ ਇਹਨਾਂ ਨੂੰ ਅੱਗ ਨਾਲ ਖੇਡਣ ਵਾਲਿਆਂ ਨੂੰ, ਧੰਨ ਗੁਰੂ ਅਰਜੁਨ ਦੇਵ ਜੀ ਨੂੰ ਅਖੀਰ ਤੱਤੀ ਤਵੀ ਤੇ ਬਿਠਾਇਆ, ਸੀਸ ਵਿੱਚ ਰੇਤਾ ਪਾਇਆ। ਇੱਕ ਅਰਜ਼ ਕਰਾਂਗਾ ਕਿ ਕੇਵਲ ਚੰਦੂ ਦਾ ਹੱਥ ਨਹੀਂ, ਇਹ ਤਾਂ ਇੱਕ ਮਾਮੂਲੀ ਜੀ ਘਟਨਾ ਹੈ ਕਿ ਚੰਦੂ ਦਾ ਰਿਸ਼ਤਾ ਮੋੜ ਦਿੱਤਾ ਤੇ ਤੱਤੀ ਤਵੀ ਤੇ ਬਿਠਾ ਦੇਣਾ। ਆਪਾਂ ਕਦੀ ਸੋਚੀਏ ਤਾਂ ਸਹੀ ਕਿ ਕੇਵਲ ਇੱਕ ਚੰਦੂ ਵਰਗੇ ਦੀਵਾਨ ਦੀ ਤਾਕਤ ਸੀ ਕਿ ਗੁਰੂ ਅਰਜੁਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਸਕਦਾ। ਇਹਦਾ ਕਾਰਨ ਦਿੱਲੀ ਦਰਬਾਰ ਦੀਆਂ ਗੁੱਝੀਆਂ ਸ਼ਾਸਾਂ ਸਨ, ਉਹ ਨਹੀਂ ਸਨ ਚਾਹੁੰਦੇ ਕਿ ਗੁਰੂ ਨਾਨਕ ਸਾਹਿਬ ਦੇ ਘਰੋਂ ਸੱਚ ਦੀ ਆਵਾਜ਼ ਨਿਕਲੇ। ਇਸ ਕਰਕੇ ਜਹਾਂਗੀਰ ਦੇ ਮਤਸਵੀ ਨੀਤੀ ਨੇ ਗੁਰੂ ਅਰਜੁਨ ਦੇਵ ਜੀ ਦੇ ਘਰ ਨੂੰ ਝੂਠ ਦੀ ਦੁਕਾਨ ਕਿਹਾ ਸੀ ਆਪਣੀ ਲਿਖਤ ਦੇ ਅੰਦਰ। ਪਰ ਗੁਰੂ ਅਰਜੁਨ ਦੇਵ ਸਾਈਂ ਦੇ ਭਾਣੇ ਨੂੰ ਮੰਨ ਗਏ। ਤੇ ਕਮਾਲ ਦੀ ਗੱਲ, ਕਿਤੇ ਵੀ ਹਜ਼ੂਰ ਨੇ ਸਰਾਪ ਨਹੀਂ, ਕਿਤੇ ਵੀ ਹਜ਼ੂਰ ਨੇ ਗੁੱਸੇ ਨਾਲ ਨਹੀਂ, ਮੱਥੇ ਤੇ ਤਿਉੜੀ ਨਹੀਂ, ਬਸ ਇੱਕੋ ਹੀ ਮੁੱਖ ਵਿੱਚੋਂ ਸ਼ਬਦ ਨਿਕਲਿਆ ਸੀ, ਖੇ ਮੇਰੇ ਮਾਲਕ ਜੀ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਔਰ ਸ਼ਹਾਦਤ ਸੰਬੰਧੀ ਪਰਸੋਂ ਦੇ ਦੀਵਾਨ ਵੀ ਜ਼ਰੂਰ ਅਰਜ਼ ਕਰਾਂਗਾ ਦੁਪਹਿਰ ਦੇ ਦੀਵਾਨ ਵਿੱਚ। ਆਓ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਔਰ ਉਹਨਾਂ ਦੇ ਜੀਵਨ ਸੰਬੰਧੀ ਜੋ ਗੁਰੂ ਕਲਗੀਧਰ ਪਿਤਾ ਜੀ ਨੇ ਬਚਨ ਕਹੇ ਨੇ ਕਿ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਸਾਹਿਬ ਨੂੰ ਧਿਆ ਲਏ। ਤੇ ਅੱਜ ਗੁਰੂ ਦੇਵ ਜੀ ਨੇ ਤਿੰਨ ਗੁਰੂ ਸਾਹਿਬਾਨਾਂ ਦੀ ਸਹਾਇਤਾ ਮੰਗੀ। ਕਹਿਣ ਲੱਗੇ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਧੰਨ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ, ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੇ ਦਰ ਤੇ ਆਪ ਦੀ ਸਹਾਇਤਾ ਲਈ ਪੁਕਾਰਨਾ ਹਾਂ। ਆਓ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਸੰਬੰਧੀ ਔਰ ਉਹਨਾਂ ਦੇ ਅੰਮ੍ਰਿਤ ਬਚਨ ਬਖਸ਼ੇ ਹੋਏ ਸਮੇਂ ਅੰਦਰ ਰਹਿ ਕੇ ਆਪ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ। ਆਓ ਕਰੋ ਕਿਰਪਾਲਤਾ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਪਵਿੱਤਰ ਚਰਨ ਕਮਲਾਂ ਦੀ ਟੇਕ ਲਵੋ, ਆਪ ਬਖਸ਼ੋ ਅਸੀਸ ਤੇ ਬੇਨਤੀ ਕਰੀਏ ਧੰਨ ਗੁਰੂ ਅੰਗਦ ਸਾਹਿਬ ਜੀ, ਆਪ ਵਿੱਚ ਵਰਤੋ, ਇਹਨਾਂ ਖਿੰਡੇ ਹੋਏ ਮਨਾਂ ਨੂੰ ਟਿਕਾ ਬਖਸ਼ ਕੇ ਪ੍ਰੇਮ ਭਾਵਨਾ ਦਾ ਬੀਜ ਕਿਤੇ ਅੰਦਰ ਪਾ ਦੇਵੋ। ਕਰੋ ਬਖਸ਼ਿਸ਼ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਕਰਦੇ ਆ, ਸੱਤਾ ਤੇ ਬਲਵੰਡ ਜੀ ਨੇ ਆਪਣੀ ਵਾਰ ਅੰਦਰ ਇੱਕ ਬਚਨ ਕਿਹਾ। ਉਹ ਕਹਿੰਦੇ ਨੇ ਕਿ ਹੇ ਸੰਸਾਰ ਦੇ ਲੋਗੋ, ਕਿ ਜਿਸ ਦਾ ਨਾਮ ਨਾ, ਜਿਸ ਦੀ ਵਡਿਆਈ, ਜਿਸ ਦੀ ਉਪਮਾ ਨੂੰ ਕਰਤਾ ਪੁਰਖ ਵਾਹਿਗੁਰੂ ਉੱਚਾ ਕਰਨਾ ਚਾਹੇ, ਤੇ ਸੰਸਾਰ ਦੇ ਮਨੁੱਖ ਕੋਲ ਕੋਈ ਸ਼ਬਦ ਨਹੀਂ ਕਿ ਉਸ ਵਡਿਆਈ ਨੂੰ, ਉਸ ਉਪਮਾ ਨੂੰ ਜੋਖ ਕੇ ਕਹਿ ਦੇਵੇ ਕਿ ਉਹਦੀ ਉਪਮਾ ਵਡਿਆਈ ਇਤਨੀ ਕੂਵੇ, ਸ਼ਬਦ ਹੈ ਹੀ ਨਹੀਂ। ਉੱਥੇ ਅਲਫਾਜ਼, ਉੱਥੇ ਸ਼ਬਦ ਖਤਮ ਹੋ ਜਾਂਦੇ ਨੇ। ਤੇ ਪੁੱਛਿਆ ਬਾਬਾ ਸੱਤਾ ਜੀ ਨੂੰ ਕਿ ਕਿਹਨਾਂ ਦੇ ਨਾਮਣੇ ਦੀ ਗੱਲ ਕਰਦੇ ਹੋ, ਤੇ ਸੱਤਾ ਬਲਵੰਡ ਸਾਹਿਬ ਨੇ ਬਚਨ ਕਿਹਾ। ਕਹਿਣ ਲੱਗੇ ਨਾਉ ਕਰਤਾ ਕਾਦਰ ਕਰੈ, ਕਿਉਂ ਬੋਲ ਹੋਵੇ ਜੋ ਖੀਮਦ ਹੈ, ਕਿ ਜਿਸ ਦੇ ਨਾਮਨੇ ਨੂੰ ਉਸ ਕਾਦਰ ਨੇ, ਉਸ ਕਰਤਾਰ ਨੇ ਉੱਚਿਆਂ ਕਰਨਾ। ਸਾਡੇ ਕੋਲ ਕਿਹੜੇ ਸ਼ਬਦ ਨੇ, ਸਾਡੇ ਕੋਲ ਕਿਹੜੇ ਅੱਖਰ ਨੇ ਜਿਨ੍ਹਾਂ ਨਾਲ ਜੋ ਖੀਮਦੈ ਦਾ ਅਰਸੇ ਸੀ ਤੋਲ ਲਾਂਗੇ, ਜੋ ਕੇ ਕਹਿ ਦਿਆਂਗੇ ਕਿ ਵਡਿਆਈ ਇੰਨੀ ਕੁਵੇ। ਤੇ ਕਹਿੰਦੇ ਨੇ ਇਹ ਨਾਮ ਨਾ ਗੁਰੂ ਨਾਨਕ ਸਾਹਿਬ ਦਾ ਹੈ। ਨਾਉ ਕਰਤਾ ਕਾਦਰ ਕਰੈ ਕਿਉਂ ਬੋਲ ਹੋਵੇ ਜੋ ਖੀਮਦੈ ਦੇ ਗੁਣਾ ਸਤ ਭੈਣ ਪਾਰ ਆਵ ਹੈ ਪਾਰ ਅੰਗਤ ਦਾਨ ਪੜੀਮਦੈ ਨਾਨਕ ਰਾਹ ਚਲਾਇਆ ਸਚ ਕੋਟ ਸਤਾਣੀ ਨੀਵਦੈ ਲੈਣੇ ਧਰਿਓ ਨ ਛੱਤ ਸਿਰ ਕਰ ਸਿਵਤੀ ਅੰਮ੍ਰਿਤ ਪੀਵਦੈ। ਧਿਆਨ ਦਿਆ ਜੇ ਸੱਤਾ ਬਲਵੰਡ ਸਾਹਿਬ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਗੁਣਾਂ ਨੂੰ ਲੋਕ ਲੋਚਦੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਗੁਰੂ ਨਾਨਕ ਸਾਹਿਬ ਇਹ ਗੁਣ ਤਾਂ ਤੇਰੇ ਭੈਣ ਭਰਾਵਾਂ ਦੀ ਤਰ੍ਹਾਂ ਤੇਰੇ ਨਾਲ ਨੇ ਤੇ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਤੇਰੇ ਦਰ ਤੇ ਆਏ ਨੇ ਉਹਨਾਂ ਦੇ ਸਿਰ ਤੇ ਤੂੰ ਸਿਬਦ ਸਲਾਹ ਦਾ ਛਤਰ ਧਰ ਦਿੱਤਾ ਤੇ ਕਹਿੰਦੇ ਇੰਨੀ ਕੁ ਕਿਰਪਾ ਕੀਤੀ ਹੈ ਕਿ ਆਪਣੇ ਜਿੰਦੇ ਜੀ ਆਪਣੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਉਹਨੂੰ ਚੇਲੇ ਤੋਂ ਗੁਰੂ ਬਣਾ ਦਿੱਤਾ। ਸਾਹਿਬ ਦੇ ਬਚਨ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਸੰਖੇਪ ਵਿੱਚ ਆਪ ਨਾਲ ਸਾਂਝਾ ਕਰਨਾ। ਕਹਿਣ ਲੱਗੇ ਦੇ ਗੁਣਾ ਸਤ ਭੈਣ ਪਾਰ ਆਵ ਹੈ ਪਾਰ ਅੰਗਦ ਦਾਨ ਪੜੀਵਦੈ ਲਹਿਣੇ ਧਰਿਓ ਨ ਛੱਤ ਸਿਰ ਕਰ ਸਿਵਤੀ ਅੰਮ੍ਰਿਤ ਪੀਵਦੈ। ਅੱਗੇ ਬਚਨ ਹੈ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿਤੋਸ ਜੀਵਦੈ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਹੱਥ ਵਿੱਚ ਇੱਕ ਖੜਕ ਹੈ ਸ਼ਬਦ ਵਰਤਿਆ ਕਿਰਪਾਨ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ ਕਿ ਜਦੋਂ ਭਾਈ ਲਹਿਣਾ ਜੀ ਤੁਹਾਡੇ ਦਰ ਤੇ ਆਏ ਤੇ ਤੁਸੀਂ ਗੁਰਮਤ ਦੀ ਕਿਰਪਾਨ ਪੂਰੇ ਜ਼ੋਰ ਦੇ ਨਾਲ ਚਲਾਈ ਤੇ ਕੀਤਾ ਕੀ ਅੰਦਰ ਦੀਆਂ ਬੁਰਿਆਈਆਂ ਨੂੰ ਕੱਟ ਕੇ ਅੰਦਰ ਦੇ ਔਗਣਾਂ ਨੂੰ ਕੱਟ ਕੇ ਆਪਣੇ ਜਿੰਦੇ ਜੀ ਲਹਿਣੇ ਨੂੰ ਆਪਣੀ ਥਾਂ ਤੇ ਥਾਪ ਕੇ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਕਰ ਦਿੱਤੀ। ਹੁਣ ਆਪਾਂ ਦੇਖਾਂਗੇ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਉਹ ਬੁਰਿਆਈਆਂ ਕੱਟੀਆਂ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਸਹਾਇਤਾ ਮੰਗਣੀ ਆ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਤੇਰੇ ਸਹਾਇਕ ਹੋਣ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਫਿਰ ਤੁਰਨਾ ਥੋੜਾ ਜਿਹਾ ਇਤਿਹਾਸ ਵਿੱਚ ਕਈ ਵਾਰੀ ਪਰਮੇਸ਼ਵਰ ਇਹੋ ਜਿਹੀ ਖੇਡ ਵਰਤਾਉਂਦਾ ਦੂਰ ਸ਼ਹਿਰਾਂ ਦੀ ਵਸੋਂ ਤੋਂ ਛੋਟੇ ਛੋਟੇ ਪਿੰਡਾਂ ਵਿੱਚ ਇਹੋ ਜਿਹੇ ਮਹਾਨ ਪੁਰਸ਼ਾਂ ਦੀ ਘਾਟ ਕਰਦਾ ਜਿਨ੍ਹਾਂ ਪਿੰਡਾਂ ਨੂੰ ਜਿਨ੍ਹਾਂ ਨਗਰਾਂ ਨੂੰ ਜਿਨ੍ਹਾਂ ਝੌਂਪੜੀਆਂ ਨੂੰ ਆਮ ਕੋਈ ਬੰਦਾ ਜਾਣਦਾ ਨਹੀਂ ਪਰ ਜਦੋਂ ਕਰਨੀ ਵਾਲੇ ਉਹ ਸੰਸਾਰ ਤੇ ਪ੍ਰਗਟ ਹੁੰਦੇ ਨੇ ਤੇ ਛੋਟੇ ਛੋਟੇ ਪਿੰਡ ਵੀ ਸੰਸਾਰ ਪੱਧਰ ਤੇ ਪ੍ਰਸਿੱਧ ਹੋ ਜਾਂਦੇ। ਕਿਸੇ ਨੂੰ ਪਤਾ ਸੀ ਕਿ ਜਿਹੜੀ ਕਦੀ ਮੱਤੇ ਦੀ ਸਰਾਂ ਉੱਜੜ ਚੁੱਕੀ ਸੀ ਜਿਹੜਾ ਥੇ ਬਣਿਆ ਹੋਇਆ ਇਸ ਥੇ ਨੂੰ ਕਿਸੇ ਨਾਂਗੇ ਉਦਾਸੀ ਨੇ ਪਰਤ ਕੇ ਫਿਰ ਆਬਾਦ ਕੀਤਾ। ਮੱਤੇ ਦੀ ਸਰਾਂ ਤੋਂ ਨਾਂਗੇ ਦੀ ਸਰਾਂ ਬਣ ਗਈ। ਇਸੇ ਨਾਂਗੇ ਦੀ ਸਰਾਂ ਦੇ ਅੰਦਰ ਬਾਬਾ ਫੇਰੂ ਇੱਕ ਧਰਮੀ ਪੁਰਸ਼ ਰਹਿੰਦਾ ਹੈ। ਇਹ ਗੱਲ ਵੱਖਰੀ ਕਿ ਉਹਦੇ ਧਰਮ ਦਾ ਜਾਂ ਉਹਦਾ ਅੰਦਰ ਦਾ ਅਕੀਦਾ ਕੀ ਹੈ ਪਰ ਉਹ ਧਰਮ ਨੂੰ ਚਾਹਣ ਵਾਲਾ ਹੈ। ਉੱਥੇ ਬਾਬੇ ਫੇਰੂ ਦੇ ਘਰ ਅੰਦਰ ਸੰਨ 1504 ਨੂੰ ਇੱਕ ਬਾਲਕ ਦਾ ਜਨਮ ਹੋਇਆ ਜਿਸ ਗੁਰੂ ਅੰਗਦ ਸਾਹਿਬ ਦੇ ਆਪਾਂ ਸਹਾਇਤਾ ਮੰਗਣੀ। ਉਸ ਬਾਬੇ ਫੇਰੂ ਦੇ ਘਰ ਜਦੋਂ ਇਹ ਲਾਲ ਪੈਦਾ ਹੋਇਆ ਤੇ ਨਾਮ ਰੱਖਿਆ ਗਿਆ ਸੀ ਲਹਿਣਾ। ਪਿਤਾ ਦੇ ਨਾਲ ਕਾਰੋਬਾਰ ਕਰਦੇ ਰਹੇ। ਸਮਾਂ ਆਇਆ ਪਰਤ ਕੇ ਫਿਰ ਨਾਂਗੇ ਦੀ ਸਰਾਂ ਜਿਹੜੀ ਇਹਨੂੰ ਉਜਾੜਾ ਪਿਆ। ਬਾਬਾ ਫੇਰੂ ਆਪਣੇ ਪੁੱਤਰ ਨੂੰ ਲੈ ਕੇ ਨਾਂਗੇ ਦੀ ਸਰਾਂ ਤੋਂ ਖਰੀ ਕੇ ਪੱਤਨ ਨੇੜੇ ਖਰੀ ਕੇ ਆ ਕੇ ਆਪਣਾ ਵਸੇਬਾ ਕੀਤਾ। ਕੁਝ ਦਿਨ ਇੱਥੇ ਦੁਕਾਨ ਚਲਾਈ। ਸਮਾਂ ਲੰਘਿਆ ਤੇ ਬਾਬੇ ਫੇਰੂ ਦਾ ਪੁੱਤਰ ਭਾਈ ਲਹਿਣਾ ਇਹਨਾਂ ਦੀ ਸ਼ਾਦੀ ਭਾਈ ਦੇਵੀ ਚੰਦ ਜੀ ਦੀ ਬੱਚੀ ਬੀਬੀ ਖੀਵੀ ਦੇ ਨਾਲ ਖਡੂਰ ਦੀ ਧਰਤੀ ਤੇ ਹੋਈ। ਸਮਾਂ ਆਪਣੀ ਰਫਤਾਰ ਨਾਲ ਚੱਲੀ ਗਿਆ। ਬਾਬੇ ਫੇਰੂ ਨੇ ਇੱਕ ਸੰਘ ਬਣਾ ਲਿਆ, ਪੈਰਾਂ ਵਿੱਚ ਘੁੰਗਰੂ ਪਾਣੇ ਤੇ ਜਵਾਲਾ ਜੀ ਦੇ ਜਾ ਕੇ ਨੱਚ ਕੇ ਉਹਦੀਆਂ ਭੇਟਾਂ ਗਾਇਨ ਕਰਨੀਆਂ। ਸਮਾਂ ਲੰਘੀ ਗਿਆ, ਬਾਬਾ ਫੇਰੂ ਜੀ ਚਲਾਣਾ ਕਰ ਗਏ। ਉਹਨੇ ਦੇਵੀ ਦੀ ਪੂਜਾ ਵਾਲਾ ਸੰਘ ਦਾ ਜਿਹੜੀ ਜਥੇਦਾਰੀ ਸੀ ਉਹ ਆਪਣੇ ਪੁੱਤਰ ਭਾਈ ਲਹਿਣੇ ਨੂੰ ਆਗੂ ਥਾਪ ਦਿੱਤਾ। ਭਾਈ ਲਹਿਣਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਆਏ, ਇੱਕ ਛੋਟੀ ਜੀ ਦੁਕਾਨ ਬਣਾ ਲਈ, ਆਪਣੀ ਕਿਰਤ ਕਮਾਈ ਕਰਨੀ, ਉਸ ਕਿਰਤ ਕਮਾਈ ਦੇ ਵਿੱਚੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ, ਦੇਵੀ ਦੀਆਂ ਭੇਟਾਂ ਗਾਉਣੀਆਂ, साल बाद देवी दी हजूरी विच हाजरी भरनी, पता नहीं देवी दी भेटा गा के भी अंदर नू टिका इकागरता ते रस ना मिलिया। किन्ने अज भाई लैणा जी अपने घरों बाहर निकले ने ते गली विचों एक बड़ी सुरीली आवाज पई आउंदी, देखियो गुरु अंगद साहब दी सहायता मंगनी आपां। गली विचों आवाज पई आउंदी है ते कोई अंदरों जुड़िया होया हिरदा लंघदा होया गली विचों उची उची गाउंदा पिया पौड़ी, जित सेवियां सुख पाईऐ सो साहिब सदा संभालिऐ, जित कीता पाईऐ अपना सा काल बुरी क्यों घालिऐ, मंदा मूल ना कीचई दे लम्मी नदर नहालिऐ, ज्यो साहिब नाल ना हारिऐ ते वेहा पासा ढालिऐ, किछ लाहे ऊपर घालिऐ, ए आसा की वार दी इकवी पौड़ी। ओ सज्जन प्रेम नाल भिज के बाणी गाई जांदा है ते भाई लैणा तेजी नाल पिछे दौड़ के पहुंचे, ते जदों ओ सज्जन ने चौवी पौड़ी दा भोग पाया के वड्डे कियां वडियाईयां किच कहना कह न जाए, ते भाई लैणे दा पता नहीं अंदर इको दम वह तुरिया, ते इंज लगा कि जिस टिका दी भाल विच मैं कई साल ला दिते ने, अंज लगदा जिवें उस दर तो मैनू बुलावा आ गया है, ते इस दी जबान विचो ओ शब्द मैनू उस दर ते लैण वास्ते आए। एक पौड़ी केवल सुनी, कहिंदे ने उस गुरमुख दा नाम सी भाई जोध, खैरे गोद दा जट, साहिब धन गुरु अंगद साहिब नू कहिंदे ने ऐ जोध तू अपने भाई लैणा जी कहिंदे मुख तो जो गा रहा सैं, पता नहीं मेरे अंदर नू धू पई है बचन सुन के। हकीकत ए वे प्यारियो, जदों समा आउंदा ते पूर्व दा बीजिया होया बीज जदों पुंगरदा शब्द तां रोज ही सुनी दे ने, पर जदों रहमत दा समा आ जाए तू दो ओही शब्द अंदर नू घाओ कर जांदा। भाई लैणा जी कहिंदे ने ए अपनी रसना तो तुसी बोलदे की पैसो, भाई जोध कहिंदा है लैणा जी ए कोई आम बोल नहीं, ए मेरे गुरु नानक निरंकारी साहब दी बाणी है, ते सानू सिखां नू हुक्म है कि अमृत वेले उठ के घर विच बैठ के बाणी पढ़नी है, अभ्यास करना है, ते जदों अमृत वेले गली विचों लंघो उदो भी उच्ची गुरु की बाणी गायन करी जाओ। कहिंदे ने मैनू दस खां जेड़ा तू बचन गाउंदा प्यासा इहदा अर्थ की है, ते भाई साहब ने फिर अर्थ कीते, कहिंदे ने मेरा गुरु बचन प्या करदा है ऐ मनुख जित सेवियां सुख पाईऐ सो साहिब सदा संभालिऐ, जिस दा सिमरन करन दे नाल सुख मिलदा होवे ते उस साहिब दे नाम दी संभाल करनी चाहीदी है। ते भाई लैणा जी कहिंदे ने जे एक पौड़ी सुन के सुख मिलिआ है ते फिर मैनू उस साहिब दे दर ते छड्डिआ जिहदे साहिब दे दर ते रहा मैनू सदा लई सुख मिल जाएगा। कहिंदे ने मैनू अर्थ सुना पूरे, ते भाई साहिब ने अर्थ कर दिते जित सेवियां सुख पाईऐ सो साहिब सदा संभालिऐ, जित कीता पाईऐ अपना सा काल बुरी क्यों घालिऐ, जेड़े कीते कोई मंदे कर्मां दी सजा मिलनी है ते बुरी काल कदी घाली ना। कहन लगे जित कीता पाईऐ अपना सा काल बुरी क्यों घालिऐ, मंदा मूल ना कीचई दे लम्मी नदर निहालिए। लम्मी नदर दा अर्थ दीर्घ दृष्टि नाल सोच, वक्ती तौर ते खान पीण तक सीमित ना रही, एक दिन चेते रखी लम्मी सोच नाल ऐस शरीर दे ठीकरे ने भजना, हंस ने विचो उडारी मारनी है, ते जदों अंदरों आत्मा उडारी मारेगा उदो तेरे पल्ले को रास पूंजी है। दे लम्मी नदर निहालिए ज्यों साहिब नाल नहारिए, जिवें किवें साहिब नालो तू टुट ना जाए, जिंदगी दी बाजी हार ना जाए, तवेहा पासा ढालिए ते मेरे गुरुदेव किदने किछ लाहे ऊपर घालिए। कुछ लाहे दा काम कर शब्द सुन के भाई लैणा जी दुकान भी चले गए ने, पर पता नहीं अज ग्राहकां नाल गल्लां करदे ने ते अंदर वाला चित परत के उडारी बाहर नू मारदा कि साहिब नू संभाल लै, लम्मी नदर नाल सोच लै, देखी जिंदगी दी बाजी हार ना जाई। रात पई ते गुरमुख प्यारे भाई वीर सिंह कहिंदे ने असल विच शब्द दे तीर केवल कहण मात्र नहीं, ਰਾਤ ਨੂੰ ਸੁੱਤਿਆਂ ਇੱਕੋ ਦਮ ਜਿਵੇਂ ਅੰਦਰੋਂ ਭੈ ਨੇ ਝੰਝੂਣਾ ਦਿੱਤਾ, ਉੱਠ ਕੇ ਬਹਿ ਗਏ। ਫਿਰ ਆਵਾਜ਼ ਆਈ ਕਿ ਜਿੱਤ ਸੇਵਿਆਂ ਸੁੱਖ ਪਾਈਐ, ਮਨ ਜਿਹੜਾ ਉਹ ਵਹਿ ਤੁਰਿਆ, ਸਮਾਂ ਲੰਘਿਆ। ਅੱਜ ਭਾਈ ਲੈਣਾ ਭਾਈ ਜੋਤ ਤੋਂ ਪੁੱਛਦਾ ਕਿ ਦੱਸ ਉਹ ਸਾਹਿਬ ਕਿੱਥੇ ਵੇ ਜਿਹੜਾ ਲਾਹੇ ਵਾਲੇ ਪਾਸੇ ਨੂੰ ਤੋਰਦਾ ਪਿਆ। ਤੇ ਭਾਈ ਜੋਧ ਨੇ ਕਿਹਾ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧਿਆਨ ਦਿਆ ਜੇ, ਸੰਨ 1504 ਨੂੰ ਭਾਈ ਲੈਣਾ ਜੀ ਦਾ ਆਗਮਨ ਹੋਇਆ, ਅੱਜ ਸੰਨ 1532 ਆ ਚੁੱਕਾ, ਤੇ ਸੰਘ ਨੂੰ ਨਾਲ ਲੈ ਕੇ ਸਲਾਣਾ ਦੇਵੀ ਦੇ ਜਗਰਾ ਜਾਗਰਨ ਲਈ ਜਾਂਦੇ ਪਏ ਨੇ। ਤੇ ਜਦੋਂ ਰਸਤੇ ਵਿੱਚ ਕਰਤਾਰਪੁਰ ਆਇਆ, ਰਾਤ ਭੇਟਾ ਗਾ ਕੇ ਸੁੱਤੇ ਨੇ, ਤੇ ਸਵੇਰੇ ਆਪਣੇ ਸਾਥੀਆਂ ਨੂੰ ਕਹਿੰਦਾ, ਸੱਜਣੋ ਕਿ ਤੁਸੀਂ ਕਰੋ ਇੱਥੇ 2 ਘੜੀਆਂ ਆਰਾਮ, ਮੈਂ ਸੁਣਿਆ ਇੱਥੇ ਇੱਕ ਭਾਰੀ ਮਹਾਂਪੁਰਸ਼ ਹੈ ਗੁਰੂ ਨਾਨਕ ਸਾਹਿਬ, ਮੈਂ ਗਿਆ ਤੇ ਆਇਆ, ਸਿਰਫ ਇੱਕ ਵਾਰੀ ਆਪਣੇ ਦੀਦਿਆਂ ਨਾਲ ਉਹਦੇ ਦੀਦਾਰ ਪਾਵਾਂ। ਕਹਿੰਦੇ ਨੇ ਵਿਦਵਾਨ, ਭਾਈ ਲੈਣਾ ਘੋੜੀ ਤੇ ਚੜ੍ਹ ਕੇ ਅਸਵਾਰ ਹੋਇਆ, ਤੇ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਇੱਧਰ ਭਾਈ ਲੈਣਾ ਜੀ ਤੁਰੇ ਜਾਂਦੇ ਨੇ, ਤੇ ਉਧਰ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਬਾਬਾ ਗੁਰੂ ਨਾਨਕ ਸਾਹਿਬ ਮੰਜੇ ਤੋਂ ਉੱਠੇ ਨੇ। ਤੇ ਪੁੱਛਿਆ ਸਤਿਗੁਰੂ ਬਾਹਰ? ਕਹਿਣ ਲੱਗੇ, ਮੇਰੇ ਰਾਜ ਦਾ ਧਣੀ ਆ ਰਿਹਾ, ਉਹਨੂੰ ਜੀ ਆਇਆ ਕਹਿਣ ਚੱਲਿਆ। ਮੇਰੇ ਰਾਜ ਦਾ ਧਣੀ ਦਾ ਅਰਥ ਮਾਲਕ ਪਿਆਉਂਦਾ, ਉਹਨੂੰ ਜੀ ਆਇਆ ਕਹਿਣ ਤੁਰਿਆ ਵਾ। ਪਿੰਡ ਤੋਂ ਬਾਹਰ, ਕਰਤਾਰਪੁਰ ਤੋਂ ਬਾਹਰ ਪਹਿਲੀ ਮੁਲਾਕਾਤ ਹੋਈ ਏ। ਭਾਈ ਲਹਿਣਾ ਜੀ ਘੋੜੇ ਉੱਤੇ ਹੀ ਨਹੀਂ, ਤੇ ਉਸ ਬਜ਼ੁਰਗ ਤੋਂ ਇਹਨੇ ਪੁੱਛਿਆ, ਬਾਬਾ ਮੈਨੂੰ ਗੁਰੂ ਨਾਨਕ ਦੇ ਘਰ ਦੀ ਦੱਸ ਪਾ ਦੇ। ਤੇ ਇੰਨਾ ਪਤਾ ਨਹੀਂ ਮਣਾ ਕਿ ਜਿਸ ਸਾਹਿਬ ਨੂੰ ਤੂੰ ਸੇਵਣ ਆਇਆ ਇਹ ਤਾਂ ਉਹੀ ਗੁਰੂ ਨਾਨਕ ਸਾਹਿਬ ਨੇ। ਹਜ਼ੂਰ ਕਹਿੰਦੇ ਨੇ, ਲਿਆ ਪੁਰਖਾਂ, ਮੈਂ ਚੱਲਿਆ ਵਾਂ ਘਰ ਨੂੰ ਉਹਦੇ ਨੂੰ, ਮੈਨੂੰ ਆਪਣੇ ਘੋੜੇ ਦੀਆਂ ਲਗਾਮਾਂ ਪਕੜਾ, ਮੈਂ ਤੈਨੂੰ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਤੱਕ ਲੈ ਜਾਣਾ। ਹੁਣ ਤੱਕ ਉਸ ਗੁਰੂ ਅੰਗਦ ਸਾਹਿਬ ਦੀ ਸਹਾਇਤਾ ਮੰਗਣੀ। ਭਾਈ ਗੁਰਦਾਸ ਨੇ ਜਿਹੜੇ ਬਚਨ ਕਹੇ ਨੇ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਘੋੜੇ ਦੀਆਂ ਲਗਾਮਾਂ ਪਕੜੀਆਂ, ਅੱਗੇ ਅੱਗੇ ਜਗਤ ਦਾ ਗੁਰੂ ਜਾਂਦਾ ਪਿਆ, ਤੇ ਘੋੜੇ ਤੇ ਅਸਵਾਰ ਜਿੰਨੇ ਸਿੱਖਿਆ ਲੈਣੀ ਏ। ਕਹਿਣ ਲੱਗੇ, ਘਰ ਜਾ ਕੇ ਲੈ ਬੰਨ ਘੋੜਾ, ਆ ਅੰਦਰ ਤੈਨੂੰ ਗੁਰੂ ਨਾਨਕ ਦੇ ਦੀਦਾਰ ਕਰਾਵਾਂ। ਘੋੜੇ ਨੂੰ ਕਿੱਲੇ ਤੇ ਬੰਨ ਕੇ ਅੰਦਰ ਗਏ, ਜਦੋਂ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕ ਕੇ ਸਿਰ ਚੁੱਕਿਆ, ਤੇ ਕਹਿੰਦੇ ਨੇ ਸਿਰ ਤੋਂ ਪੈਰਾਂ ਤੱਕ ਭਾਈ ਲੈਣਾ ਕੰਬ ਗਿਆ ਕਿ ਇਹ ਤਾਂ ਉਹੀ ਬਜ਼ੁਰਗ ਹੈ ਜਿਹੜਾ ਮੇਰੇ ਘੋੜੇ ਦੀਆਂ ਲਗਾਮਾਂ ਪਕੜ ਕੇ ਆਇਆ ਸੀ। ਕਹਿੰਦਾ, ਜਾ ਓਏ ਮਣਾ, ਪਹਿਲੇ ਦਿਨ ਹੀ ਗੁਰੂ ਕੀ ਘੋਰ ਬੇਅਦਬੀ। ਤੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ, ਮੱਥਾ ਚੁੱਕ ਕੇ ਇੱਕ ਵਾਰੀ ਦੇਖਿਆ, ਪਰਤ ਕੇ ਜ਼ਮੀਨ ਤੇ ਚੌਫਾਲ ਡਿੱਗ ਪਿਆ, ਗੁਰੂ ਕੇ ਚਰਨਾਂ ਵਿੱਚ ਆਪਣਾ ਮਸਤਕ ਰੱਖ ਕੇ ਮੇਰੇ ਗੁਰੂ ਨਾਨਕ ਦੇ ਚਰਨ ਨੇਤਰਾਂ ਦੇ ਨੀਰ ਨਾਲ ਧੋ ਦਿੱਤੇ। ਕਹਿੰਦਾ, ਸੁੱਖ ਦੇਣ ਵਾਲੇ ਸਾਹਿਬ, ਇੱਕ ਵਾਰੀ ਕਿਰਪਾ ਕਰਕੇ ਕਹਿ ਦੇ ਤੈਨੂੰ ਬਖਸ਼ ਦਿੱਤਾ, ਇੱਕ ਵਾਰੀ ਕਿਰਪਾ ਕਰ ਮੈਨੂੰ ਬਖਸ਼ ਦੇ। ਕਹਿੰਦੇ ਨੇ, ਹਜ਼ੂਰ ਨੇ ਆਪਣੇ ਪਵਿੱਤਰ ਕਰ ਭਾਈ ਲੈਣੇ ਦੇ ਮਸਤਕ ਤੇ ਰੱਖੇ, ਤੇ ਕਹਿੰਦੇ ਨੇ ਆਵਾਜ਼ ਦਿੱਤੀ, ਪੁਰਖਾ ਇੰਨਾ ਬਿਰਹਾ ਕਿਉਂ, ਇੰਨਾ ਬੈਰਾਹ ਕਿਉਂ? ਕਹਿੰਦਾ, ਸਤਿਗੁਰੂ ਆਇਆ ਰਹਿਮਤ ਲੈਣ ਸਾਂ, ਪਰ ਹੋ ਬੇਅਦ ਵੀ ਗਈ। ਹੱਸ ਕੇ ਕਹਿੰਦੇ ਨੇ ਵਾਹ। ਭਾਈ ਵੀਰ ਸਿੰਘ ਕਹਿੰਦੇ ਨੇ, ਹੱਸ ਕੇ ਕਹਿੰਦੇ ਨੇ, ਕਿਹੜੀ ਬੇਅਦਬੀ ਹੋਈ? ਕਹਿੰਦਾ, ਸਤਿਗੁਰੂ ਤੁਸੀਂ ਘੋੜੇ ਦੀਆਂ ਲਗਾਮਾਂ ਪਕੜ ਪੈਦਲ ਆਏ, ਮੈਂ ਘੋੜੇ ਤੇ ਸਵਾਰ। ਤੇ ਸਤਿਗੁਰੂ ਕਹਿੰਦੇ ਨੇ, ਮਸਤਕ ਤਾਂ ਚੁੱਕੋ ਪੁਰਖਾ। ਜਦੋਂ ਮੱਥਾ ਚੁੱਕਿਆ ਤੇ ਭਾਈ ਲੈਣੇ ਦੇ ਨੇਤਰਾਂ ਦੇ ਨੀਰ ਨਾਲ ਦਾੜਾ ਭਿੱਜ ਚੁੱਕਾ ਸੀ। ਕਹਿੰਦੇ ਨੇ, ਮੈਂ ਤੇਰੇ ਤੋਂ ਭੁੱਲ ਹੀ ਗਿਆ ਪੁੱਛਣਾ, ਪੁਰਖਾ ਤੇਰਾ ਨਾਮ ਕੀ ਏ? ਕਹਿੰਦਾ, ਇੱਕੋ ਦਮਣਾ, ਇੱਕ ਤਾਂ ਬੇਅਦਬੀ ਹੋਈ ਘੋੜੇ ਤੇ ਚੜ੍ਹਨ ਵਾਲੀ, ਤੇ ਅੱਗੋਂ ਉੱਤਰ ਨਾ ਦੇ ਤਾਂ ਇਹ ਵੀ ਗਲਤੀ ਹੈ ਨਾ। ਰੁਕਦੇ ਗਲੇ ਨਾਲ ਕਹਿੰਦੇ ਨੇ, ਬਾਬਾ ਜੀ ਮਾਂ ਬਾਪ ਨੇ ਨਾਮ ਰੱਖਿਆ ਲੈਣਾ। ਕਹਿੰਦੇ ਨੇ, ਹੱਥ ਤੇ ਹੱਥ ਮਾਰ ਕੇ ਗੁਰੂ ਦੇਵ ਹੱਸੇ। ਕਹਿੰਦੇ ਨੇ, ਵਾਹ ਓਏ ਲੈਣਿਆ, ਦੇਖ ਅਸਾਂ ਤੇਰਾ ਦੇਣਾ, ਤੂੰ ਲੈਣਾ, ਤੇ ਲੈਣ ਵਾਲੇ ਘੋੜਿਆਂ ਤੇ ਚੜ੍ਹ ਕੇ ਆਉਂਦੇ ਨੇ, ਤੂੰ ਕਾਹਦਾ ਅਫਸੋਸ ਪਿਆ ਕਰਨਾ, ਤੂੰ ਲੈਣਾ, ਮੈਂ ਤੇਰਾ ਦੇਣਾ ਪੁਰਖਾ। ਤੇ ਜਦੋਂ ਕਿਸੇ ਦਾ ਦੇਣਾ ਹੋਵੇ ਉਹਨੂੰ ਅੱਗੋਂ ਲੈਣ ਜਾਈਦਾ। ਪਤਾ ਨੀ ਅੱਜ ਕਿਹੋ ਜੀ ਰਮਜ ਪਾ ਦਿੱਤੀ ਸਾਹਿਬ ਨੇ, ਭਾਈ ਲੈਣਾ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਿਕੇ। ਸਿਰਫ ਸੰਖੇਪ ਵਿੱਚ ਅਰਜ਼ ਕਰਨੀ, ਸਤਿਗੁਰੂ ਬਾਹਰ ਖੇਤਾਂ ਨੂੰ ਗਏ ਤੇ ਭਾਈ ਲੈਣਾ ਜੀ ਸਾਈਂ ਜੀ ਦੇ ਨਾਲ ਖੇਤਾਂ ਨੂੰ ਚਲੇ ਗਏ। ਅੱਜ ਤੱਕ ਹੱਟੀ ਕਰਨ ਵਾਲਾ ਨੌਜਵਾਨ ਸੀ, ਕਦੀ ਖੇਤਾਂ ਵਿੱਚ ਜ਼ਿਮੀਦਾਰੇ ਦਾ ਕੰਮ ਨਹੀਂ ਕੀਤਾ। ਝੋਨੇ ਦੀ ਫਸਲ ਦਾ ਵੇਲਾ ਸੀ, ਵਾਹ ਮੇਰੇ ਸਤਿਗੁਰੂ ਆਪ ਨਦੀਨ ਪੈ ਕੱਢਦੇ ਨੇ ਤੇ ਭਾਈ ਲੈਣੇ ਨੂੰ ਸਮਝ ਨਾ ਪਏ ਨਦੀਨ ਕਿਹੜਾ, ਘਾਹ ਕਿਹੜਾ ਤੇ ਝੋਨੇ ਦਾ ਬੂਟਾ ਕਿਹੜਾ। ਇੱਕੋ ਦਮ ਭੁਲੇਖੇ ਨਾਲ ਮੁੰਜੀ ਦੇ ਝੋਨੇ ਦੇ ਬੂਟੇ ਪੱਟਣ ਲੱਗੇ ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਲੈਣਿਆ ਰਹਿਣ ਦੇ ਤੂੰ ਨਦੀਨ ਕੱਢਣਾ, ਤੈਨੂੰ ਮੈਂ ਪੱਟਣ ਵਾਸਤੇ ਬੂਟੇ ਨਹੀਂ, ਤੂੰ ਇਸ ਕਰਕੇ ਆਇਆ ਤੂੰ ਤਾਂ ਪੱਟੇ ਹੋਏ ਬੂਟਿਆਂ ਨੂੰ ਸਿੱਖੀ ਵਿੱਚ ਲਾਉਣਾ। ਇਹਨੇ ਕੁਛ ਸ਼ਬਦ ਕਹਿ ਦੂਜੀ ਰਮਜ ਪਾਈ ਕਿ ਤੂੰ ਪੱਟਣ ਲਈ ਨਹੀਂ ਤੂੰ ਲਾਉਣ ਵਾਸਤੇ ਆਏ। ਸਮਾਂ ਬਤੀਤ ਹੋਇਆ, ਖਜ਼ੂਰ ਨੇ ਕਿਹਾ ਲੈਣਿਆ ਆਪਣੇ ਘਰ ਨੂੰ ਚਲਾ ਜਾ, ਪਰਿਵਾਰ ਨੂੰ ਮਿਲ ਤਾਂ ਸਹੀ। ਸੰਘ ਦੇ ਲੋਕ ਕਹਿੰਦੇ ਰਹੇ ਕਿ ਲੈਣਿਆ ਚੱਲ ਅੱਗੇ ਤੁਰੀਏ, ਕਹਿੰਦਾ ਨਹੀਂ ਮੇਰੀ ਮੰਜ਼ਿਲ ਮੈਨੂੰ ਮਿਲ ਗਈ ਏ, ਹੁਣ ਮੈਂ ਘੁੰਗਰੂ ਬਣ ਕੇ ਨੱਚਣਾ ਨਹੀਂ, ਹੁਣ ਸਾਹਿਬ ਦੇ ਦਰ ਤੇ ਘਾਲਣਾ ਘਾਲਾਂਗਾ। ਵਾਪਸ ਖਡੂਰ ਗਏ ਤੇ ਜਿੱਦਣ ਪਿਛਾਂ ਮੁੜੇ ਤੇ ਸਿੱਖ ਵਿਦਵਾਨ ਕਹਿੰਦੇ ਨੇ ਇੱਕ ਲੂਣ ਦਾ ਢੇਲਾ ਸਿਰ ਤੇ ਰੱਖ ਕੇ ਲਿਆਏ, ਇੱਕ ਚਟਾਈ ਲੈ ਕੇ ਆਏ, ਸਿੱਧੇ ਕਰਤਾਰਪੁਰ ਘਰ ਗਏ, ਲੂਣ ਦੀ ਰੱਖ ਕੇ ਸਿੱਲ ਤੇ ਮਾਤਾ ਸੁਲੱਖਣੀ ਨੂੰ ਪੁੱਛਿਆ ਸਤਿਗੁਰੂ ਕਿੱਥੇ, ਤੇ ਉੱਤਰ ਮਿਲਿਆ ਖੇਤਾਂ ਵਿੱਚ। ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਗਏ, ਸਤਿਗੁਰੂ ਨੇ ਖੇਤਾਂ ਵਿੱਚੋਂ ਘਾਹ ਦੀ ਪੰਡ ਬੰਨੀ ਹੋਈ ਸੀ ਜਿਸ ਵਿੱਚੋਂ ਪਾਣੀ ਚਿੱਕੜ ਮੈਲਾ ਜਲ ਪਿਆ ਸਿਮਦਾ ਸੀ ਤੇ ਚੁਕਾਉਣ ਲੱਗੇ। ਭਾਈ ਲੈਣੇ ਨੂੰ ਕਹਿੰਦੇ ਨੇ ਚੁੱਕੇਗਾ, ਕਹਿੰਦਾ ਸਤਿਗੁਰੂ ਤੁਸੀਂ ਕਿਰਪਾ ਕਰਕੇ ਸਿਰ ਤੇ ਰੱਖੋ, ਰਹਿਮਤ ਕਰ ਮੈਂ ਚੁੱਕ ਕੇ ਘਰ ਤੱਕ ਲੈ ਜਾਵਾਂਗਾ। ਚਿੱਟੇ ਕੱਪੜੇ ਸਿਰ ਤੇ ਘਾਹ ਦੀ ਪੰਡ, ਤੇ ਜਦੋਂ ਦਰਵਾਜ਼ਾ ਟੱਪ ਕੇ ਘਰ ਵਿੱਚ ਪ੍ਰਵੇਸ਼ ਕੀਤਾ ਤੇ ਸੱਤੀ ਪੰਡ ਤੇ ਪੂਰੇ ਦਾ ਪੂਰਾ ਬਸਤਰ ਚਿੱਕੜ ਨਾਲ ਮੈਲੇ ਪਾਣੀ ਨਾਲ ਭਰਿਆ ਸੀ ਤੇ ਮਾਤਾ ਸੁਲੱਖਣੀ ਨੇ ਇਹੀ ਬਚਨ ਕਹਿ ਸਤਿਗੁਰੂ ਸੋਹਣੇ ਬਸਤਰ ਪਾਏ ਸੂ, ਆਉਂਦਿਆਂ ਸਾਰ ਇਹਦੇ ਸਿਰ ਤੇ ਪੰਡ ਰੱਖ ਦਿੱਤੀ ਜੇ, ਦੇਖੋ ਸਾਰੇ ਕੱਪੜੇ ਚਿੱਕੜ ਨਾਲ ਭਰੇ ਗਏ। ਸਤਿਗੁਰੂ ਚੁੱਪ ਕਰ ਗਏ। ਦੂਜੀ ਵਾਰੀ ਫਿਰ ਕਿਹਾ, ਹਜ਼ੂਰ ਗੰਭੀਰਤਾ ਵਿੱਚ ਬੋਲ ਕੇ ਕਹਿੰਦੇ ਨੇ ਸੁਲੱਖਣੀਏ ਪੰਡ ਚੁੱਕਣ ਵਾਲਾ ਇਹਦੇ ਤੋਂ ਬਿਨਾਂ ਦਿਸਦਾ ਵੀ ਕੋਈ ਨਹੀਂ, ਕੋਈ ਦਿਸਦਾ ਤੇ ਉਹਦੇ ਸਿਰ ਤੇ ਪੰਡ ਰੱਖਦਾ, ਪੰਡ ਚੁੱਕਣ ਵਾਲਾ ਇਹ ਵੇ ਤੇ ਇਹਦੇ ਤਨ ਉੱਤੇ ਚਿੱਕੜ ਦੇ ਧੱਬੇ ਨਹੀਂ, ਇਹਦੇ ਤਨ ਦੇ ਉੱਤੇ ਕੇਸਰ ਦੇ ਛਿੱਟੇ ਪਏ ਨੇ। ਕੇਸਰ ਦੇ ਛਿੱਟੇ ਸੂਰਮਿਆਂ ਦੇ ਬਸਤਰਾਂ ਤੇ ਪੈਂਦੇ ਨੇ। ਭਾਈ ਲੈਣੇ ਨੇ ਫਿਰ ਉਸ ਦਰ ਤੇ ਇੰਨੀ ਕੁ ਕਾਲ ਘਾਲੀਏ, ਸਿੱਖ ਵਿਦਵਾਨਾਂ ਨੇ ਕੁਝ ਸਾਖੀਆਂ ਦਾ ਜ਼ਿਕਰ ਕੀਤਾ, ਜਿਵੇਂ ਰਾਤ ਨੂੰ ਸਤਿਗੁਰੂ ਦੇ ਬਸਤਰ ਧੋਣੇ, ਧਰਮਸ਼ਾਲਾ ਦੀ ਡਿੱਗੀ ਹੋਈ ਕੰਧ ਨੂੰ ਉਸਾਰਨਾ, ਜੇ ਕਿਤੇ ਚਿੱਕੜ ਵਿੱਚ ਗੰਦ ਵਿੱਚ ਛੰਨਾ ਡਿੱਗ ਪਿਆ ਉਸ ਛੰਨੇ ਨੂੰ ਚਿੱਕੜ ਤੋਂ ਬਾਹਰ ਕੱਢਣਾ, ਜੇ ਪੁੱਛਣਾ ਲੈਣਿਆ ਰਾਤ ਕਿੰਨੀ ਕੁ ਗਈ ਏ, ਬਸ ਇੱਕੋ ਕਹਿਣਾ ਜਿੰਨੀ ਕੁ ਤੇਰੀ ਰਜ਼ਾ ਵਿੱਚ ਸੀ ਉਨੀ ਕੁ ਲੰਘ ਗਈ ਏ ਤੇ ਜਿੰਨੀ ਕੁ ਭਾਣੇ ਵਿੱਚ ਰੱਖ ਕੇ ਕੱਢੇਗਾ ਉਨੀ ਕੁ ਨਿਕਲ ਜਾਏਗੀ। ਸਾਰੀ ਜ਼ਿੰਦਗੀ ਭਾਈ ਲੈਣਾ ਜੀ ਨੇ ਸੰਨ 1532 ਤੋਂ ਲੈ ਕੇ ਤੇ ਸੰਨ 1539 ਤੱਕ 7 ਸਾਲ ਇੰਨੀ ਕੁ ਘਾਲਣਾ ਘਾਲੀਏ, ਗੁਰੂ ਅੰਗਦ ਸਾਹਿਬ ਦੀ ਸਹਾਇਤਾ ਮੰਗਣ ਆਏ ਸਿੱਖਾਂ, ਜੇ ਹੁਕਮ ਮੰਨਣ ਦੀ ਜਾਚ ਸਿੱਖਣੀਆਂ ਤੇ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚੋਂ ਸਿੱਖੀ। ਅੱਜ ਤੂੰ ਹਰ ਗੱਲ ਤੇ ਗੁਰੂ ਦੀ ਤੇ ਤਰਕ ਕਰਨੇ ਤੇ ਗੁਰੂ ਅੰਗਦ ਸਾਹਿਬ ਜੇ ਕਿਤੇ ਗੁਰੂ ਨਾਨਕ ਸਾਹਿਬ ਪੁੱਤਰਾਂ ਨੂੰ ਕਹਿੰਦੇ ਨੇ ਕਿੱਕਰ ਨੂੰ ਖਲੂਣੋ ਮਠਿਆਈ ਡਿੱਗੇਗੀ, ਤੇ ਪੁੱਤਰ ਸ਼ਬਦ ਵਰਤਦੇ ਨੇ ਬਾਪੂ ਉਮਰ ਜ਼ਿਆਦਾ ਹੋ ਗਈ ਏ ਤੇ ਜੋ ਕੁਝ ਕਹਿੰਦੇ ਹੋ ਸ਼ਾਇਦ ਪਤਾ ਨਹੀਂ ਤੁਹਾਨੂੰ ਕਿ ਕਿੱਕਰ ਨੂੰ ਕੰਡੇ ਲੱਗਦੇ ਨੇ ਮਠਿਆਈ ਨਹੀਂ। ਉਹ ਤਰਕ ਕਰਨ ਵਾਲੇ ਗੁਰੂ ਤੇ ਸਿੱਖਾਂ, ਅੱਜ ਦੇਖ ਗੁਰੂ ਰਾਮਦਾਸ ਦਾ ਉਹ ਬਚਨ ਚੇਤੇ ਰੱਖੀ। ਅਸੀਂ ਲੋਕ ਕਹਿੰਦੇ ਹਾਂ ਕਿ ਅੰਧ ਵਿਸ਼ਵਾਸ ਨਹੀਂ ਚਾਹੀਦਾ, ਮੈਂ ਅਰਜ਼ ਕਰਨਾ ਹੁੰਦਾ ਇਸ ਪੂਰੇ ਗੁਰੂ ਤੇ ਅੰਧ ਵਿਸ਼ਵਾਸ ਕਰੀ, ਹਾਂ ਅੰਨੇ ਉੱਤੇ ਵਿਸ਼ਵਾਸ ਕਦੀ ਨਾ ਕਰੀ। ਗੁਰੂ ਪੂਰੇ ਤੇ ਅੰਧ ਵਿਸ਼ਵਾਸ ਕਰੀ, ਅੰਨੇ ਤੇ ਵਿਸ਼ਵਾਸ ਨਹੀਂ। ਤਾਂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧਲੇ ਕਰਮ ਕਰੇਨ ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇਣ ਤੇ ਕੀ ਇਹ ਵਿਸ਼ਵਾਸ ਨਹੀਂ ਕਿ ਧੰਨ ਗੁਰੂ ਰਾਮਦਾਸ ਜਦੋਂ ਕਹਿੰਦੇ ਨੇ ਸਤਿਗੁਰੂ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਤੇ ਗੁਰੂ ਰਾਮਦਾਸ ਇਹ ਨਹੀਂ ਕਹਿੰਦੇ ਕਿ ਤਰਕ ਕੇ ਜਾਂ ਤੂੰ ਸ਼ੱਕ ਕਰਕੇ ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੂ ਹਰ ਹਰ ਕਥਾ ਨਿਰਾਲੀ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਗੁਰੂ ਤੋਂ ਕੁਝ ਲੈਣਾ ਹੀ ਤੇ ਚੇਤੇ ਰੱਖ ਭੈ ਕੀਆਂ ਦੇ ਸਲਾਈਆਂ ਮੈਣੀ ਇੱਕ ਤੇਰੇ ਅੱਖਾਂ ਵਿੱਚ ਗੁਰੂ ਲਈ ਪੈ ਹੋਵੇ ਭਾਵ ਕਾ ਕਰ ਸ਼ਿੰਗਾਰੋ ਤੇ ਪ੍ਰੇਮ ਦਾ ਸ਼ਿੰਗਾਰ ਕਰੀ ਤੇ ਤੀਜੀ ਗੱਲ ਜੋ ਕਿਛ ਕਰੈ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਆਪਣੇ ਮਨ ਦੀ ਚਲਾਕੀ ਨੂੰ ਛੱਡ ਦੇ ਭਾਈ ਸਾਹਿਬ ਭਾਈ ਲੈਣਾ ਕਿੱਕਰ ਦੀ ਜਦੋਂ ਗੱਲ ਆਈ ਕੇਵਲ ਸਾਖੀ ਦੇ ਕੰਨ ਰਸ ਤੱਕ ਨਹੀਂ ਚੜਨ ਲੱਗੇ ਨੇ ਕਿੱਕਰ ਤੇ ਗਿਆਨੀ ਗਿਆਨ ਸਿੰਘ ਹੋਰੀ ਲਿਖਦੇ ਨੇ ਮਠਿਆਈ ਵੀ ਡਿੱਗੀ ਕਹਿੰਦੇ ਨੇ ਜਦੋਂ ਉਤਰੇ ਨੇ ਤੇ ਦੋਨਾਂ ਪੁੱਤਰਾਂ ਨੇ ਕੋਲ ਬੁਲਾ ਕੇ ਕਿਹਾ ਸੀ ਲੈਣਿਆ ਤੈਨੂੰ ਪਤਾ ਕਦੀ ਕਿੱਕਰ ਨੂੰ ਮਠਿਆਈ ਲੱਗੀ ਏ ਹੱਥ ਜੋੜ ਕੇ ਕਹਿੰਦੇ ਨੇ ਗੁਰੂ ਕੇ ਪੁੱਤਰੋ ਮੈਨੂੰ ਕੋਈ ਬਣਦਾ ਸਤ ਬਚਨ ਕਰਕੇ ਮੰਨ ਲੈਣਾ ਤਰਕ ਨਹੀਂ ਜੇ ਗੁਰੂ ਨੇ ਕਿਹਾ ਤੇ ਮੈਂ ਸਤ ਬਚਨ ਕਰਕੇ ਮੰਨੇ ਧਿਆਨ ਦਿਆ ਜੇ ਅਖੀਰ ਤੇ ਗੁਰੂ ਨਾਨਕ ਸਾਹਿਬ ਨੇ ਜਿੱਦਣ ਕਿਰਪਾ ਕੀਤੀ ਏ ਭਾਈ ਲੈਣੇ ਤੇ ਸੱਤ ਸਾਲ ਮਰਦਾਂ ਵਾਲੀ ਘਾਲ ਘਾਲੀ ਏ ਸੱਤੇ ਬਲਵੰਡ ਨੇ ਕਿਹਾ ਵੀ ਏ ਜਾਂ ਘਾਲ ਮਰਦੀ ਘਾਲੀ ਮਰਦਾਂ ਵਾਲੀ ਘਾਲ ਘਾਲੀ ਤੇ ਅੱਜ ਗੁਰੂ ਨਾਨਕ ਸਾਹਿਬ ਦੇ ਪਿੱਛੇ ਸਾਰੀ ਸੰਗਤ ਤੁਰੀ ਏ ਪਰ ਅਖੀਰ ਤੇ ਭਾਈ ਲੈਣਾ ਰਹਿ ਗਏ ਨੇ ਕੋਈ ਪੈਸੇ ਚੋਕੇ ਕੋਈ ਸੋਨਾ ਕੋਈ ਹੀਰੇ ਮੋਤੀ ਚੋਕੇ ਮੁੜੇ ਤੇ ਭਾਈ ਲੈਣੇ ਨੂੰ ਸੋਟਾ ਵੀ ਮਾਰਿਆ ਮੁਰਦਾ ਖਾਣ ਦੀ ਗੱਲ ਵੀ ਕਹੀ ਅਖੀਰ ਤੇ ਝਿੜਕ ਕੇ ਕਿਹਾ ਸੀ ਲੈਣਿਆ ਦੇਖ ਸਾਰੇ ਘਰਾਂ ਨੂੰ ਚਲੇ ਗਏ ਤੈਨੂੰ ਮੈਂ ਕਹਿੰਦਾ ਆਪਣੇ ਘਰ ਨੂੰ ਚਲਾ ਜਾ ਮੇਰੇ ਹੁਕਮ ਨੂੰ ਮੰਨੇਗਾ ਨਹੀਂ ਭਾਈ ਲੈਣਾ ਕਹਿੰਦਾ ਸਤਿਗੁਰੂ ਤੇਰੇ ਹੁਕਮ ਨੂੰ ਤੂੰ ਆਪ ਮੇਰੇ ਤੋਂ ਮਨਾਨਾ ਪਿਆ ਕਹਿੰਦੇ ਨੇ ਇਹ ਕਾਹਦਾ ਹੁਕਮ ਤੈਨੂੰ ਕਹਿ ਆਪਣੇ ਘਰ ਆਪਣੇ ਟਿਕਾਣੇ ਤੇ ਚਲਾ ਜਾ ਮਨ ਮੇਰਾ ਹੁਕਮ ਤੇ ਹੱਥ ਜੋੜ ਕੇ ਅੱਖਾਂ ਭਰ ਕੇ ਕਹਿੰਦੇ ਨੇ ਸਤਿਗੁਰੂ ਜਿਨ੍ਹਾਂ ਲੋਕਾਂ ਦਾ ਟਿਕਾਣਾ ਸੀ ਜਿਨ੍ਹਾਂ ਲੋਕਾਂ ਦੇ ਪਿੱਛੇ ਘਰ ਸਨ ਘਰਾਂ ਵਾਲੇ ਘਰਾਂ ਨੂੰ ਚਲੇ ਗਏ ਨੇ ਲੈਣੇ ਦਾ ਤੇ ਟਿਕਾਣਾ ਹੀ ਗੁਰੂ ਨਾਨਕ ਹੈ ਦੱਸ ਮੇਰੇ ਘਰਾਂ ਮੈਂ ਤੈਨੂੰ ਛੱਡ ਕੇ ਕਿਹੜੇ ਪਾਸੇ ਜਾਵਾਂ ਮੇਰਾ ਕੋਈ ਘਰ ਨਹੀਂ ਜਦੋਂ ਮੈਂ ਇਹ ਬਚਨ ਪੜ੍ਹੇ ਤੇ ਭਾਈ ਲੈਣਾ ਜੀ ਦਾ ਬਚਨ ਕਦੀ ਪੜ੍ਹਿਓ ਕਹਿੰਦੇ ਨੇ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਦੁਨੀਆਂ ਵਿੱਚ ਕਿਸੇ ਦਾ ਕੋਈ ਟਿਕਾਣਾ ਪਰ ਮੇਰੀ ਗਰੀਬਣੀ ਦਾ ਤਾਂ ਘਰ ਹੀ ਕੇਵਲ ਤੂੰ ਮੈਂ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਹਿਣ ਲੱਗੇ ਕਿਉਂ ਨਾ ਮਰੀਜ਼ਾ ਰੋਏ ਜਾ ਲਗ ਚਿੱਤ ਨਾ ਆਵੇ ਜਦੋਂ ਚਰਨਾਂ ਤੇ ਡੇਕੇ ਕਿਹਾ ਮੇਰੇ ਸਾਹਿਬ ਮੇਰਾ ਘਰ ਹੀ ਤੂੰ ਵੇਂ ਲਿਖਦੇ ਨੇ ਉੱਥੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕਿ ਚੁੱਕ ਕੇ ਆਪਣੇ ਚਰਨਾਂ ਤੋਂ ਸੀਨੇ ਨਾਲ ਲਾ ਕੇ ਕਹਿੰਦੇ ਨੇ ਲੈਣਿਆ ਜੇ ਤੂੰ ਗੁਰੂ ਨੂੰ ਘਰ ਬਣਾਇਆ ਤੇ ਮੈਂ ਵੀ ਲੱਭਦਾ ਪਿਆ ਸਾਂ ਕਿਸੇ ਘਰ ਵਿੱਚ ਟਿਕਾਣਾ ਮਿਲ ਜਾਏ ਚੜ੍ਹਦੇ ਤੋਂ ਲੈਂਦੇ ਤੱਕ ਤੇਰੇ ਵਰਗਾ ਘਰ ਨਹੀਂ ਮਿਲਿਆ ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇਗਾ ਅੱਜ ਤੋਂ ਬਾਅਦ ਮੈਂ ਤੇਰੇ ਘਰ ਵਿੱਚ ਟਿਕਾਂਗਾ ਕਦੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਨ 1539 ਆ ਗਿਆ ਤੇ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੈ ਲੈਣੇ ਧਰਿਓਨ ਸੱਤ ਸਿਰ ਕਰ ਸਿਮਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਐ ਜੀ ਦੇ ਗੁਰ ਚੇਲੇ ਰਹਿ ਰਾਸ ਕੀ ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਨਾਨਕ ਸਲਾਮਤ ਥੀਮਦੈ ਸਹਿ ਟਿੱਕਾ ਦਿਤੋਸ਼ ਜੀਵਦੈ ਤਾਂ ਹੀ ਸੱਤਾ ਬਲਵੰਡ ਕਹਿੰਦੇ ਨੇ ਸਾਹਿਬ ਨੇ ਕਿਹਾ ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲੈਣਾ ਟਿਕਿਓਣ ਜੇ ਅਖੀਰ ਤੇ ਕੋ ਟਿਕਿਆ ਤੇ ਕੇਵਲ ਭਾਈ ਲੈਣਾ ਆਪਣੇ ਸੀਨੇ ਨਾਲ ਲਾ ਕੇ ਲੈਣੇ ਨੂੰ ਅੰਗ ਬਣਾ ਦਿੱਤਾ ਅੰਗ ਤੋਂ ਮੇਰੇ ਗੁਰੂ ਨਾਨਕ ਸਾਹਿਬ ਨੇ ਅੰਗਦ ਬਣਾ ਦਿੱਤਾ ਅੱਜ ਆਪਾਂ ਸਹਾਇਤਾ ਮੰਗਣ ਲੱਗੇ ਹਾਂ ਹਜ਼ੂਰ ਕਰਤਾਰਪੁਰ ਦੀ ਧਰਤੀ ਤੇ ਪ੍ਰਭਪੁਰ ਪਿਆਨਾ ਕਰ ਗਏ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ ਤੇ ਖਡੂਰ ਦੀ ਧਰਤੀ ਤੇ ਆ ਭਾਗ ਲਾਏ ਨੇ। ਜਿਹੜੀ ਅਰਜ਼ ਕਰਨੀ ਹੈ ਸਾਹਿਬ ਦੇ 63 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰੂ ਅੰਗਦ ਸਾਹਿਬ ਦੇ। ਜੇ ਸਹਾਇਤਾ ਮੰਗਣੀ ਹੈ ਤੇ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਪੜ੍ਹੋ ਤੇ ਪੁੱਛੇ ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਦਾਤਾ ਤੇਰੀ ਸਹਾਇਤਾ ਕੌਣ ਮੰਗੇ। ਕਹਿੰਦੇ ਨੇ ਜੇ ਗੁਰੂ ਕੀ ਸਹਾਇਤਾ ਮੰਗਣੀ ਹੈ ਨਾ ਸਭ ਤੋਂ ਪਹਿਲੀ ਗੱਲ ਕਿ ਗੁਰੂ ਤੋਂ ਇੰਨਾ ਕੁ ਕੁਰਬਾਨ ਜਾਈ ਕਿ ਗੁਰੂ ਤੋਂ ਬਿਨਾਂ ਤੇਰੀ ਜ਼ਿੰਦਗੀ ਵਿਅਰਥ ਹੋ ਜਾਏ। ਇੱਕ ਪਹਿਲਾ ਸ਼ਲੋਕ ਤੇ ਅਖੀਰ ਦਾ ਸ਼ਲੋਕ ਵਿੱਚੋਂ ਕੁਝ ਕੁਝ ਅਰਜ਼ ਕਰਨੇ ਨੇ। ਕਹਿੰਦੇ ਨੇ ਪਹਿਲਾ ਸ਼ਲੋਕ ਹੈ ਸ੍ਰੀ ਰਾਗ ਦੇ ਅੰਦਰ 12 ਵਿੱਚ ਇਹ ਪਹਿਲਾ ਸ਼ਲੋਕ ਹੈ ਪਹਿਲੀ ਵਾਰ ਸ੍ਰੀ ਰਾਗ ਦੀ। ਕਹਿਣ ਲੱਗੇ ਜਿਸ ਪਿਆਰੇ ਸੋ ਨਿਉ ਤਿਸ ਆਗੈ ਮਰ ਚਲੀਏ। ਜੇ ਗੁਰੂ ਨਾਲ ਨਹੀਂ ਕਰਨਾ ਉਹਦੇ ਤੋਂ ਕੁਰਬਾਨ ਹੋ ਜਾ। ਜਿਸ ਪਿਆਰੇ ਸੋ ਨਿਉ ਤਿਸ ਆਗੈ ਮਰ ਚਲੀਏ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਜਦੋਂ ਦੂਜਾ ਸ਼ਲੋਕ ਪੜਿਆ ਸਤਿਗੁਰੂ ਇਹਨੂੰ ਤਾਂ ਲੋਕ ਕਹਿੰਦੇ ਨੇ ਕਰਮ ਕਾਂਡੀ ਹੈ। ਜੇ ਤੇਰੇ ਚਰਨਾਂ ਵਿੱਚ ਕੋਈ ਬੈਰਾਗ ਵਿੱਚ ਰੋਏ ਤੇ ਪੜ੍ਹੇ ਲਿਖੇ ਲੋਕ ਕਹਿੰਦੇ ਨੇ ਪਖੰਡ ਕਰਦਾ ਤੇ ਮੇਰੇ ਗੁਰੂ ਅੰਗਦ ਸਾਹਿਬ ਨੇ ਦੂਜਾ ਸ਼ਲੋਕ ਕਿਹਾ। ਕਹਿਣ ਲੱਗੇ ਜਿਹੜਾ ਸਿਰ ਕਦੀ ਬੈਰਾਗ ਵਿੱਚ ਜਿਹੜੀਆਂ ਅੱਖਾਂ ਭਿੱਜੀਆਂ ਨਹੀਂ ਉਸ ਸਿਰ ਨੂੰ ਧੜ ਤੋਂ ਵੱਢ ਕੇ ਅਲੈਦਾ ਕਰਦੇ। ਬਿਰਹਾ ਤੋਂ ਬਿਖੂਣ ਸਰੀਰ ਦਾ ਧਰਤੀ ਤੇ ਲਾਭ ਹੀ ਕੋਈ ਨਹੀਂ। ਸਾਹਿਬ ਨੇ ਪਹਿਲਾ ਬਚਨ ਕਿਹਾ ਸੀ ਜਿਸ ਪਿਆਰੇ ਸਿਓ ਨਿਹੋ ਤਿਸ ਆਗੈ ਮਰ ਚਲੀਏ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਤੇ ਦੂਜਾ ਬਚਨ ਕਿਹਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜਾ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਜਿਸ ਸਰੀਰ ਪਿੰਜਰੇ ਵਿੱਚ ਗੁਰੂ ਲਈ ਬਿਰਹਾ ਨਹੀਂ ਉਸ ਪਿੰਜਰੇ ਨੂੰ ਸਾੜ ਦੇ। ਉਸ ਪਿੰਜਰੇ ਦਾ ਧਰਤੀ ਤੇ ਲਾਹ ਦੀ ਕੋਈ ਨਹੀਂ। ਤਨ ਗੁਰੂ ਅੰਗਦ ਸਾਹਿਬ ਨੇ ਸਹਾਇਤਾ ਮੰਗਣੀ ਹੈ ਜੇ ਤੇ ਕਹਿੰਦੇ ਨੇ ਸਿੱਖਾ ਸਹਾਈ ਹੋਵੇਗਾ ਗੁਰੂ। ਪਰ ਇੱਕ ਗੱਲ ਚੇਤੇ ਰੱਖੀ ਆਸਾ ਕੀ ਵਾਰ ਪੜੋ ਤੇ ਸਾਹਿਬ ਕਹਿੰਦੇ ਨੇ ਜੇ 100 ਚੰਦਾ ਉਗਮੈ ਜੇ ਸਹਾਇਤਾ ਲੈਣੀ ਆ ਤੇ ਗੁਰੂ ਵਾਲਾ ਬਣ ਖਾ। ਜੇ 100 ਚੰਦਾ ਉਗਮੈ ਸੂਰਜ ਚੜੈ 1000 ਇਤੇ ਚਾਨਣ ਖੁੰਦਿਆਂ ਗੁਰਬਿਨ ਕੋਰ ਅੰਧਾਰ। ਸਿਰਫ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਅਰਜ਼ ਕਰ ਰਿਹਾ ਕਿ ਸਤਿਗੁਰੂ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕਹਿਣ ਲੱਗੇ ਚੇਤੇ ਰੱਖ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ। ਜੇ ਰੂਹਾਨੀਅਤ ਭੰਡਾਰੇ ਤੱਕ ਪਹੁੰਚਣਾ ਚਾਹਨਾ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਤੇ ਮਹਾਰਾਜ ਫਿਰ ਗੁਰੂ ਦਰ ਤੇ ਚਾਕਰੀ ਕਿਵੇਂ ਕਰੀਏ ਗੁਰੂ ਵਾਲੇ ਬਣ ਕੇ। ਸਾਹਿਬ ਕਹਿਣ ਲੱਗੇ ਹਾਂ ਜੇ ਤੂੰ ਇਸ਼ਕ ਕਰਨਾ ਗੁਰੂ ਨੂੰ ਜੇ ਸਿਰ ਝੁਕਾਇਆ ਹੀ ਇਹ ਨਹੀਂ ਮੱਥਾ ਵੀ ਟੇਕੀ ਜਾਏ ਤੇ ਗੁਰੂ ਦੇ ਉੱਤੇ ਤਰਕ ਵੀ ਕਰੀ ਜਾਏ। ਸਾਹਿਬ ਕਹਿੰਦੇ ਨੇ ਇਹ ਕਨੇਹੀ ਆਸ਼ਕੀ ਮਹੱਲਾ ਦੂਜਾ। ਇਹ ਕਨੇਹੀ ਆਸ਼ਕੀ ਜੇ ਦੂਜਾ ਲੱਗਾ ਜਾਏ। ਕਹਿਣ ਲੱਗੇ ਨਾਨਕ ਆਸ਼ਕ ਕਾਂਡੀਏ ਸਾਦੀ ਰਹਿ ਸਮਾਏ। ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ। ਇਹਦੇ ਅਰਥ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਜੇ ਤੇ ਹੋ ਜਾਏ ਚੰਗਾ ਕੰਮ ਵਾਹ ਮੇਰਾ ਗੁਰੂ ਬੜਾ ਚੰਗਾ ਹੈ, ਤੇ ਜਿੱਦਣ ਦੁੱਖ ਆ ਜਾਏ ਤੇ ਕਹਿਣਾ ਗੁਰੂ ਵੈਰ ਕਮਾਉਂਦਾ। ਕਹਿੰਦੇ ਨੇ ਇਹ ਆਸ਼ਕ ਨਹੀਂ ਹੁੰਦੇ। ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ। ਆਸ਼ਕ ਇਹ ਨਾ ਆਖੀਆਂ ਜੇ ਲੇਖ ਹੈ ਵਰਤੈ ਸੋਏ। ਉਹ ਕਾਹਦਾ ਆਸ਼ਕ ਹੋਏ ਜਿਹੜਾ ਗੁਰੂ ਨਾਲ ਲੇਖੇ ਕਰੇ। ਅਗਲਾ ਸ਼ਲੋਕ ਕਦੀ ਪੜ੍ਹਿਓ। ਸੋਚਣਾ ਵਾ 21 ਪੌੜੀ ਨਾਲ 2 ਸ਼ਲੋਕ ਨੇ। ਇਸੇ ਪੌੜੀ ਨੂੰ ਸੁਣ ਕੇ ਭਾਈ ਲਹਿਣਾ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਭਵਰੇ ਬਣੇ ਤੇ ਇਹਦੇ ਨਾਲ ਹੀ 2 ਸ਼ਲੋਕ ਆਪਣੇ ਦਰਜ ਕਰ ਦਿੱਤੇ ਕਿ ਇਸ ਤਰ੍ਹਾਂ ਇਸ਼ਕ ਕਰੀ ਕਿ ਜੇ ਤੂੰ ਨਾਲ ਤਰਕ ਵੀ ਕੀਤਾ। ਤੇ ਸਾਹਿਬ ਦਾ ਦੂਜਾ ਸ਼ਲੋਕ ਹੈ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਹੀ ਪਾਏ ਮੱਥਾ ਵੀ ਟੇਕੇ। ਜਵਾਬਦਾਰ ਤੇ ਅੱਗੋ ਗੁਰੂ ਦਾ ਹੁਕਮ ਹੀ ਨਾ ਮੰਨੇ। ਤੇ ਜੇ ਗੁਰੂ ਅੰਗਦ ਸਾਹਿਬ ਨੂੰ ਪੁੱਛੀਏ ਦਾਤਾ ਧਰਮ ਦੀ ਪਰਿਭਾਸ਼ਾ ਕੀ ਹੈ, ਮੇਰੇ ਸਤਿਗੁਰੂ ਨੇ ਇੱਕੋ ਸ਼ਲੋਕ ਵਿੱਚ ਕਰ ਦਿੱਤੀ। ਕਹਿਣ ਲੱਗੇ ਜੋਗੀ ਕਹਿੰਦਾ ਮੇਰਾ ਧਰਮ ਜੋਗ ਨੂੰ ਕਮਾਣਾ। ਬ੍ਰਾਹਮਣ ਕਹਿੰਦਾ ਮੇਰਾ ਧਰਮ ਕੇਵਲ ਵੇਦਾਂ ਦਾ ਪਠਨ ਪਾਠਨ ਕਰਨਾ। ਖੱਤਰੀ ਨੂੰ ਪੁੱਛੋ ਕਹਿੰਦਾ ਮੈਨੂੰ ਸਿਮਰਨ ਦੀ ਕੀ ਲੋੜ, ਮੇਰਾ ਧਰਮ ਕੇਵਲ ਮੈਦਾਨੇ ਜੰਗ ਵੀ ਜੂਝਣਾ। ਤੇ ਸ਼ੂਦਰ ਕਹਿੰਦਾ ਮੇਰਾ ਕੰਮ ਕੇਵਲ ਦੂਜਿਆਂ ਦੀ ਸੇਵਾ ਕਰਨਾ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹ ਜੋਗੀ ਐ ਬ੍ਰਾਹਮਣ ਐ ਖੱਤਰੀ ਵੈਸ਼ ਤੇ ਸ਼ੂਦਰ ਆਪਣੇ ਮਿੱਤੇ ਹੋਏ ਕਰਮ ਕਾਂਡ ਕਰਕੇ ਤੂੰ ਛੁੱਟਣਾ ਨਹੀਂ,
ਗੁਰੂ ਅੰਗਦ ਸਾਹਿਬ ਅਸਲੀ ਧਰਮ ਕੀ ਏ? ਕਹਿਣ ਲੱਗੇ ਜੋਗ ਸ਼ਬਦੰਗ ਵੇਦ ਸ਼ਬਦੰਗ, ਆਪਾਂ ਪੜ੍ਹਨੇ ਆ ਜੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ, ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕਹਿ ਜੇ ਕੋ ਜਾਣੈ ਭਿਓ। ਸਾਰਿਆਂ ਦਾ ਧਰਮ ਕੇਵਲ ਇੱਕ ਵਾਹਿਗੁਰੂ ਦਾ ਸਿਮਰਨ ਹੈ, ਜਿਹੜਾ ਸਿਮਰਨ ਵੀ ਜੁੜ ਗਿਆ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ, ਇਹ ਗੁਰੂ ਅੰਗਦ ਸਾਹਿਬ ਦੇ ਬਚਨ ਨੇ। ਪੁੱਛੀਏ ਸਤਿਗੁਰੂ ਤੁਸੀਂ ਸਹਾਇਤਾ ਸਾਡੀ ਕਰੋ, ਕਹਿੰਦੇ ਸਹਾਇਤਾ ਕਰਾਂਗਾ ਜੇ ਥੋੜਾ ਜਿਹਾ ਸੰਤੋਖ ਵੀ ਰੱਖੇ। ਮਹਾਰਾਜ ਕਿਵੇਂ ਸੰਤੋਖ ਆਵੇ? ਦੇਖੋ ਗੁਰੂ ਅੰਗਦ ਸਾਹਿਬ ਫਿਰ ਸਹਾਇਤਾ ਕਰਦੇ ਨੇ, ਤ੍ਰਿਸ਼ਨਾ ਦਾ ਭਜਿਆ ਮਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵੀ ਜੁੜਿਆ ਤੇ ਕਹਿਣ ਲੱਗੇ ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ। ਆਓ ਗੁਰੂ ਅੰਗਦ ਸਾਹਿਬ ਸਹਾਇਤਾ ਪੈ ਕਰਦੇ ਨੇ ਤ੍ਰਿਸ਼ਨਾਲੂ ਮਨ ਦੀ, ਕਹਿਣ ਲੱਗੇ ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਤੂੰ ਸਿਮਰਨ ਕਰ ਤੇਰਾ ਅੰਦਰ ਤ੍ਰਿਪਤ ਹੋਵੇਗਾ। ਤੇ ਪੁੱਛਿਆ ਮਹਾਰਾਜ ਕਿਵੇਂ? ਹਜ਼ੂਰ ਨੇ ਉੱਥੇ ਇੱਕ ਉਦਾਹਰਨ ਦਿੱਤੀ, ਕਹਿੰਦੇ ਹਰ ਚੀਜ਼ ਆਪਣੇ ਅਸਲੇ ਨਾਲ ਜਾਂਦੀ ਪਈ ਏ। ਇੱਕ ਮਨੁੱਖ ਐਸਾ ਜਿਹੜਾ ਆਪਣੇ ਅਸਲੇ ਤੋਂ ਦੂਰ ਭੱਜਦਾ। ਸਾਹਿਬ ਕਹਿੰਦੇ ਤੁਰਦੇ ਕੋ ਤੁਰਦਾ ਮਿਲੈ ਮਹਿਲਾ ਦੂਜਾ, ਕਹਿੰਦੇ ਤੁਰਨ ਵਾਲਿਆਂ ਨਾਲ ਕੇਵਲ ਤੁਰਨ ਵਾਲੇ ਜਾਂਦੇ ਨੇ। ਕਦੀ ਦੇਖਿਆ ਕਿ ਤੁਰਨ ਵਾਲੇ ਦੇ ਨਾਲ ਉੱਡਣ ਵਾਲਾ ਪੰਛੀ ਕਹਿ ਮੈਂ ਤੇਰੇ ਨਾਲ ਭੱਜਾਂਗਾ? ਕਹਿਣ ਲੱਗੇ ਤੁਰਦੇ ਕੋ ਤੁਰਦਾ ਮਿਲੇ ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੇ ਮੂਵੇ ਕੋ ਮੂਵਾ। ਜ਼ਿੰਦਾ ਦਿਲ ਨੂੰ ਜ਼ਿੰਦਾ ਦਿਲ ਮਿਲਦੇ ਨੇ ਤੇ ਮਰੇ ਹੋਏ ਦਿਲਾਂ ਨੂੰ ਕਾਇਰ ਤੇ ਬੁੱਝ ਦਿਲ ਮਿਲਦੇ ਨੇ। ਜੇ ਉੱਡਦੇ ਨੂੰ ਉੱਡਦਾ, ਤੁਰਦੇ ਨੂੰ ਤੁਰਦਾ, ਜਿਉਂਦੇ ਨੂੰ ਜਿਉਂਦਾ, ਮਰੇ ਨੂੰ ਮਰਿਆ, ਤੇ ਚੇਤੇ ਰੱਖ ਤੂੰ ਰਾਮ ਕੀ ਅੰਸ ਹੈ। ਜੇ ਉਹ ਸਰਬ ਵਿਆਪਕ ਹੈ ਤੇ ਤੂੰ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਚਰਨਾਂ ਵਾਲੇ ਪਾਸੇ ਲੈ ਜਾ। ਧੰਨ ਗੁਰੂ ਅੰਗਦ ਸਾਹਿਬ ਨੇ ਫਿਰ ਦੇਖੋ ਸਾਡੀ ਸਹਾਇਤਾ ਲਈ ਇੱਕ ਧਰਵਾਸ ਦਿੱਤਾ। ਮੈਂ ਸਿਰਫ 2-4 ਮਿੰਟਾਂ ਵਿੱਚ ਸਮਾਪਤੀ ਕਰ ਦੇਣਾ। ਕਹਿੰਦੇ ਨੇ ਸਿੱਖਾਂ ਦੇਖ ਦੇਣ ਵਾਲਾ ਨਿਰੰਕਾਰ ਹੀ ਤੇ ਹਲੂਣਾ ਕਿੰਨਾ ਕੁ ਦਿੱਤਾ। ਜੇ ਇੱਕ ਵੈਦ ਸਾਹਮਣੇ ਆਇਆ, ਕਹਿੰਦੇ ਨੇ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ। ਕਹਿੰਦੇ ਨੇ ਲੋਕਾਂ ਦੇ ਇਲਾਜ ਕਰਨ ਆਇਆ ਧਰਮ ਦੇ ਗੱਲ ਕਰਨ ਵਾਲੇ ਵੈਦ ਪਹਿਲਾਂ ਆਪਣੇ ਅੰਦਰ ਝਾਤੀ ਮਾਰ, ਤੇਰਾ ਆਪਣਾ ਰੋਗ ਦੂਰ ਹੋ ਗਿਆ। ਵੈਦਾਂ ਵੈਦ ਸੁਦਾਨ ਸੂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਜੈ ਰੋਗਾਂ ਘਾਣ। ਕਹਿਣ ਲੱਗੇ ਜਿਤ ਦਾਰੂ ਰੋਗ ਉੱਠੀਐ ਤਨ ਸੁਖ ਵਸੈ ਆਏ। ਕਹਿਣ ਲੱਗੇ ਨਾਨਕ ਰੋਗ ਗਵਾਏ ਆਪਣਾ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ, ਤੇਰਾ ਰੋਗ ਦੂਰ ਹੋ ਜਾਏ ਤਾਂ ਤੂੰ ਵੈਦ ਏ। ਗੁਰਮੁਖੋ ਉਸ ਗੁਰੂ ਅੰਗਦ ਸਾਹਿਬ ਨੇ ਸਾਡੀ ਸਹਾਇਤਾ ਲਈ ਸਾਨੂੰ ਅੰਮ੍ਰਿਤ ਬਚਨ ਦਿੱਤੇ ਨੇ। ਰੋਜੀ ਵਿੱਚ ਭਟਕਦਾ ਹੋਇਆ ਮਨ ਜਦੋਂ ਚਾਰ ਚਫੇਰੇ ਖਿੰਡਦਾ ਹੈ ਤੇ ਗੁਰੂ ਅੰਗਦ ਸਾਹਿਬ ਕੁਝ ਉਦਾਹਰਣਾਂ ਦਿੰਦੇ ਨੇ। ਕਹਿੰਦੇ ਨੇ ਦੇਖ ਸਿੱਖਾਂ ਜੇ ਅੰਦਰ ਨੂੰ ਟਿਕਾਣੇ ਫਿਰ ਚਿੰਤਾ ਨਾ ਕਰੀ ਚਿੰਤਨ ਕਰੀ। ਪੁੱਛਿਆ ਮਹਾਰਾਜ ਪੇਟ ਦੀ ਚਿੰਤਾ ਤੇ ਗੁਰੂ ਅੰਗਦ ਸਾਹਿਬ ਸਹਾਇਤਾ ਕਰਕੇ ਕਹਿਣ ਲੱਗੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਹੈ। ਤੂੰ ਚਿੰਤਨ ਕਰ ਚਿੰਤਾ ਨਹੀਂ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਗੇ। ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾ ਤਿਨਾ ਪੀ ਸਾਰ ਕਰੇ। ਇਸ ਕਰਕੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਗੇ। ਧੰਨ ਗੁਰੂ ਅੰਗਦ ਸਾਹਿਬ ਦੇ ਦੋ ਬਚਨ ਚੇਤੇ ਰੱਖਿਓ, ਇੱਕ ਪਹਿਲਾ ਸ਼ਲੋਕ ਤੇ ਇੱਕ ਗੁਰੂ ਅੰਗਦ ਸਾਹਿਬ ਦਾ 63ਵਾਂ ਅੰਤਲਾ ਸ਼ਲੋਕ। ਪਹਿਲੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਸਰੀਰ ਅੰਦਰ ਗੁਰੂ ਦਾ ਪਿਆਰ ਨਹੀਂ ਉਸ ਸਰੀਰ ਦੇ ਪਿੰਜਰੇ ਨੂੰ ਲੱਕੜ ਨੂੰ ਸਾੜ ਦੇ। ਅਖੀਰ ਤੇ ਜਗਿਆਸੂ ਪੁੱਛਦਾ ਪਿਆਰ ਕਰਨ ਨੂੰ ਦਿਲ ਤਾਂ ਕਰਦਾ ਪਰ ਕੀ ਕਰਾਂ ਦੁਨੀਆਂ ਦੀ ਵਾਹ ਵਾਹ ਮੈਨੂੰ ਟਿਕਣ ਨਹੀਂ ਦਿੰਦੀ, ਦੁਨੀਆਂ ਦੀ ਲੋਕ ਲਾਜ ਨਹੀਂ ਟਿਕਣ ਦਿੰਦੀ, ਦੁਨੀਆਂ ਦੀ ਵਡਿਆਈ ਨਹੀਂ ਟਿਕਣ ਦਿੰਦੀ। ਤੇ ਧੰਨ ਗੁਰੂ ਅੰਗਦ ਸਾਹਿਬ ਜੀ ਬਚਨ ਕਰਦੇ ਨੇ, ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਅਖੀਰ ਦਾ ਸ਼ਲੋਕ ਹੈ, ਕਹਿੰਦੇ ਨੇ ਦੁਨੀਆਂ ਦੀ ਵਡਿਆਈ ਨੂੰ ਅੱਗ ਵੀ ਸਾੜ ਦੇ। ਤੇ ਕਹਿਣ ਲੱਗੇ ਇੰਨੀ ਜਲੀ ਇਹਨਾਂ ਜਲੀਦਾਰ ਤੇ ਇਹਨਾਂ ਚੰਦਰੀਆਂ ਨੇ ਤੈਨੂੰ ਰੱਬ ਤੋਂ ਤੋੜਿਆ ਹੋਇਆ ਤੇ ਜਿੱਦਣ ਦੁਨੀਆਂ ਦੀ ਫੋਕੀ ਵਡਿਆਈ ਸਾੜ ਦੇਗਾ ਉਦਣ ਗੁਰੂ ਨਾਨਕ ਤੇਰੀ ਸਹਾਇਤਾ ਲਈ ਆ ਪਹੁੰਚ ਜਾਣਗੇ। ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ ਦੁਨੀਆਂ ਦੀ ਵਾਹ ਵਾਹ ਨਾਲ ਨਹੀਂ ਜਾਂਦੀ ਕੇਵਲ ਵਾਹ ਗੁਰੂ ਨਾਲ ਜਾਂਦਾ ਹੁੰਦਾ। ਜੇ ਗੁਰੂ ਨੂੰ ਵਾਹ ਕਹੇ ਉਹ ਨਾਲ ਤੁਰੇਗਾ। ਆਓ ਧੰਨ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਭੱਟਾਂ ਨੇ ਜਿਹੜੇ ਸਵਈਏ ਕਹੇ ਨੇ ਅਖੀਰ ਦਾ ਬਚਨ ਉਹਨਾਂ ਕਿਹਾ ਕਹਿੰਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਕਿਤੇ ਦੀ ਸਹਾਇਤਾ ਕਰਦੇ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਦੇ ਅੰਦਰ ਦੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਦੇ ਅੰਦਰੋਂ ਰੋਗ ਮਿਟਾ ਦਿੰਦੇ ਨੇ ਤੇ ਕਹਿੰਦੇ ਨੇ ਖਿਰ ਦੇ ਵਿੱਚ ਸੁੱਖ ਆ ਜਾਂਦਾ ਜਿਹਦੀ ਗੁਰੂ ਅੰਗਦ ਸਾਹਿਬ ਸਹਾਇਤਾ ਕਰ। ਤਾਂ ਹੀ ਭੱਟਾਂ ਨੇ ਅਖੀਰ ਤੇ ਕਿਹਾ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ ਤੇ ਸਹਾਇਤਾ ਕਿਹਦੀ ਮੰਗਣੀ ਏ ਗੁਰ ਨਵਨੀ ਦਰਿਆਓ ਜਨਮਾਂ ਮਕਾਲਖ ਧੋਵੈ। ਤੇ ਭੱਟ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੇ ਕਹਿੰਦੇ ਨੇ ਸਹਾਇਤਾ ਮੰਗ ਤੇ ਫਿਰ ਆਪਣੀ ਰਸਨਾ ਤੋਂ ਅੱਜ ਕਹਿ ਦੇ ਗੁਰੂ ਅੰਗਦ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਸਹਾਇਤਾ ਕਿਵੇਂ ਕਰਦੇ ਨੇ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਜਿਨ੍ਹੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਜਿਨ੍ਹੇ ਸਪਰਸ਼ ਕਰ ਲਿਆ ਉਹਦਾ ਜਨਮ ਤੇ ਮਰਨ ਦਾ ਦੁੱਖ ਕਟਿਆ ਗਿਆ। ਇਹੀ ਬਾਬਾ ਸੱਤਾ ਬਲਵੰਡ ਕਹਿੰਦੇ ਨੇ ਹੋਵੇ ਸਿਫਤ ਖਸਮ ਦੀ ਹੇ ਗੁਰੂ ਅੰਗਦ ਸਾਹਿਬ ਤੇਰੇ ਸੀਸ ਤੇ ਤਾਂ ਰੱਬ ਦੇ ਨਾਮ ਦਾ ਨੂਰ ਪਿਆ ਵਰਸਦਾ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਆ। ਜਦੋਂ ਸਹਾਇਤਾ ਮੰਗਲ ਨੀ ਜਾਵਾਂਗੇ ਨਾ ਫਿਰ ਆਵਾਜ਼ ਆਏਗੀ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਤੇ ਸਾਨੂੰ ਵੀ ਮਨ ਦੇਣਾ ਗੁਰੂ ਨੂੰ ਆ ਜਾਏ ਤੇ ਸਤ ਬਚਨ ਕਰਕੇ ਹੁਕਮ ਮੰਨਣ ਦੀ ਜਾਚ ਆ ਜਾਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਕੱਲ ਨੂੰ ਤਨ ਗੁਰੂ ਅਮਰਦਾਸ ਜੀ ਦੇ ਸਹਾਇਤਾ ਲਈ ਜੋ ਬਚਨ ਸਾਹਿਬ ਨੇ ਕਹੇ ਨੇ ਉਹਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।